ਪਿੱਛੇ ਜਿਹੜੇ ਕਾਨੂੰਨ ਬਣਾਉਣ ਵਾਲੇ ਜਾਗੂ ਹਨ, ਦੱਸਣ ਵਾਲੇ ਸਤਿਯੋਗ ਆਪ ਵਰਤੋਂ ਕਰਦੇ ਤੇ ਫਿਰ ਕੈਸੇ ਵਿਭਾਗ ਦੇ। ਇਸ ਕਰਕੇ ਲੋਕ ਦੁਖੀ ਹਨ, ਇੱਥੇ ਵੀ ਔਰ ਵੀ ਮਨ ਵਿੱਚ ਸ਼ਾਂਤੀ ਹੈ, ਸੋ ਵਿਵਹਾਰ ਸੁਭਾਅ ਔਰ ਪਰਮਾਰਥ ਦੋ, ਪਰਮਾਰਥ ਵੀ ਵਰਤ ਹੈ। ਇੱਕ ਤੋਂ ਵਿਵਹਾਰ ਵਿਗੜਿਆ ਹੋਇਆ, ਜੈਸੇ ਇਹ ਰਸਤਾ ਵਿਗੜਿਆ ਟੁੱਟਿਆ ਖਜਿਆ, ਗੱਡੀ ਕੈਸੇ ਟੁੱਟੀ ਹੋਏਗੀ, ਜਿਹੜਾ ਫੇਰ ਟੁੱਟਿਆ ਨਹੀਂ ਹੋਇਆ, ਝਾੜ ਫਸੋਗੇ ਜੰਗਲ ਦੇ ਵਿੱਚ ਜਾ ਕੇ ਔਖੇ ਹੋਵੋਗੇ, ਤੇ ਇਹ ਸਤਿਗੁਰੂ ਸਾਹਿਬ ਜੀ ਨੇ ਜਸੁਸ ਨੂੰ ਉਤਾਰ ਕੇ ਔਰ ਪਰਮਾਰਥ ਦੇ ਵਿੱਚ ਜਿਹੜੇ ਵਿਵਹਾਰ ਜਿਹਨਾਂ ਦਾ ਸੁਧਾਰ ਕੀਤਾ, ਸਤਿਗੁਰੂ ਮਹਾਰਾਜ ਜੀ ਨੇ ਫੇਰ ਪਾਏ ਸੁਖ ਸ਼ਾਂਤੀ ਸਰਵੱਤਰ ਦਿਸ਼ਾ। ਜਿਹਨਾਂ ਨੇ ਬਾਈ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਮੰਨ ਲਿਆ ਔਰ ਹੁਣ ਬੰਦੇ ਨੇ ਗੁਰਬਾਣੀ ਸਰੂਪ ਦਿੱਤਾ ਹੈ, ਉਹਨਾਂ ਨੂੰ ਵੈਸੇ ਵੀ ਸੁਖ ਲੋਕ ਦੇ ਸੁਖ ਹੁੰਦਾ ਹੈ। ਬਾਕੀ ਲੇਖ ਵੀ ਕੋਈ ਰੋਸ਼ਨ ਵੀ ਐਸਾ ਹੀ ਹੈ। ਇਸ ਕਰਕੇ ਹੁਣ ਇਹ ਗੁਰੂ ਨਾਨਕ ਸਾਹਿਬ ਜੀ ਦਾ ਫਰਕ ਕੋਈ ਤਰ੍ਹਾਂ ਖਾਸ ਦੁਨੀਆਂ ਦੇ ਵਿੱਚ ਰੀਤੀ ਵਾਹ ਪਰਮੇਸ਼ਰ ਦੀ ਨਾਰ ਮੈਂ ਪੁਰਖ ਪੁਰਖ ਮੈਂ ਨਾਰ ਦੂਜੇ ਉਦਮੀਆਂ ਨੀ ਆਪੇ ਨਰ ਆਪੇ ਨਾਰੀ ਆਪੇ ਸਾਰਾ ਆਪਣੀ ਭਾਸ਼ਾ ਵਿਸ਼ ਮਾਰਗ ਵਿਸ਼ੇਸ਼ ਹੈ ਔਰ ਆਪ ਸਤਿਗੁਰੂ ਸਹਿਜ ਜੀ ਨੇ ਵਿਸ਼ ਮਾਰਗ ਵਿੱਚ ਹੋ ਕੇ ਔਰ ਸਹਿਜ ਨਾਰੀ ਦੁਆਰਾ ਉਸ ਵਾਹਿਗੁਰੂ ਦੀ ਪ੍ਰਾਪਤੀ ਸੁਖ ਸ਼ਾਂਤੀ ਸਰਬੱਤਰ ਦਾ ਫਲ ਹੈ। ਉਹ ਆਪ ਸਤਿਗੁਰੂ ਮਹਾਰਾਜ ਜੀ ਦਾ ਵਿਆਹ ਵੀ ਹੋ ਚੁੱਕਾ ਹੈ ਪਿਛਲੇ ਪ੍ਰਸੰਗ ਦੇ ਅਨੁਸਾਰ ਔਰ ਕੰਮ ਕਾਰ ਵੀ ਕਰਦੇ ਨੇ, ਮੋਦੀ ਖਾਨਾ ਵੀ ਸਤਿਗੁਰੂ ਸਾਹਿਬ ਜੀ ਕਰ ਰਹੇ ਹਨ, ਸਤਿਗੁਰੂ ਸਾਹਿਬ ਜੀ ਦੇ ਸੱਸ ਸਹੁਰੇ ਵੀ ਹਨ, ਇਹ ਵੀ ਬੜਾ ਦੁਨੀਆਂ ਚ ਰੌਲਾ ਹੈ। ਆਪ ਵਿਭਾਗ ਦੇ ਵਿੱਚ ਆਪਣੇ ਵਿੱਚ ਬਹੁਤ 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 ਵੱਧ ਜਾਂਦੇ, ਬੜੇ ਦੁਖੀ ਹੁੰਦੇ ਹਨ ਲੋਕ ਕਿ ਕੈਸੇ ਸੰਸਾਰ ਦੀ ਰੀਤੀ ਦੇ ਵਿੱਚ ਵੀ ਵਸੋ ਔਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਗੁਰਸਿੱਖਾਂ ਦੇ ਐਸੇ ਗੁਰਸਿੱਖ ਜੀਵਨ ਵਾਲੇ ਸਤਿਗੁਰ ਸਾਹਿਬ ਜੀ ਨੇ ਬਣਾ ਦਿੱਤੇ, ਕੈਦ ਕਰ ਦਿੱਤੇ। ਇੱਕ ਸਿੱਖ ਦੋ ਸਾਧ ਸੰਗ ਉਹ ਪਹਿਲੇ ਗੁਰਬਾਣੀ ਦਾ ਜਿਹੜਾ ਵਿਚਾਰ ਹੈ ਉਹ ਉਸਦਾ ਭਾਈ ਸਾਹਿਬ ਆਰੰਭ ਕਰਨਗੇ। ਸਵਾਗ ਤੋਂ ਜਿਵੇਂ ਕਹਿੰਦੇ ਨੀ ਇੱਕ ਰੱਖੀ ਗਈ, ਐਸੇ ਗੁਰਬਾਣੀ ਦਸੋ ਸਰੂਪਾਂ ਬਾਰੇ ਔਰ ਗੁਰਬਾਣੀ ਬਾਰੇ ਤੇ ਆਪਣੇ ਆਤਮ ਸਰੂਪ ਜੀਵ ਪਨ ਬੁੱਧ ਸਰੂਪ ਸ੍ਰੀ ਦੇ ਬਾਰੇ ਭਾਈ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਗੁਰਬਾਣੀ ਦਾ ਸਾਨੂੰ ਲਾਭ ਦੇ ਔਰ ਇਸ ਤਰ੍ਹਾਂ ਗੁਰਮਤਿ ਪਾਠ ਦੇ ਉੱਤੇ ਫਿਰ ਅਸੀਂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਉਸਦੇ ਨਾਲ ਕਰ ਲਈਏ ਤੋ ਸਰਬੱਤਰ ਦੇ ਤਾਈਂ ਇੱਥੇ ਵੀ ਪ੍ਰਲੋਕ ਦੇ ਵਿੱਚ ਵੀ ਸੁੱਖ ਹੋ ਸਕਦਾ ਹੈ। ਸੋ ਇੱਥੇ ਹੀ ਸਮਾਪਤੀ ਕਰਨੇ ਤੇ ਮੌਸਮ ਕੁਝ ਖਰਾਬ ਹੈ, ਸਤਿਗੁਰ ਸੰਗਤਾਂ ਨੇ ਬਾਹਰ ਹੀ ਜਾਣਾ ਹੋਵੇਗਾ।
ਘਰ ਦੇ ਜਿਹੜੇ ਧੀਆਂ ਪੁੱਤਰ ਹੈ ਉਹ ਤਾਂ ਚੰਗੇ ਹੈ, ਉਹਨਾਂ ਨੂੰ ਤਾਂ ਰੱਖਦੇ ਹੋ ਤੁਸੀਂ ਸਤਿਕਾਰ ਦੇ ਨਾਲ ਤੇ ਆਦਰ ਦੇ ਨਾਲ, ਤੇ ਬਾਹਰਲਿਆਂ ਦੀਆਂ ਜਿਹੜੀਆਂ ਧੀਆਂ ਭੈਣਾਂ ਜੋ ਉਹਨਾਂ ਦੀ ਨਿਰਾਦਰੀ ਕਰਦੇ ਹੋਏ, ਉਹਨਾਂ ਨਾਲ ਖੋਟੇ ਕੰਮ ਕਰਦੇ ਹੋ ਵੀ ਉਹ ਮਾੜਾ ਹੋ ਗਿਆ। ਫਿਰ ਗੁਰੂ ਮਹਾਰਾਜ ਨੇ ਕਿਹਾ ਵੀ ਘਰ ਦਾ ਮਾਸ ਚੰਗੇ ਵੀ ਠੀਕ ਹੈ ਤੁਹਾਡੀ ਗੱਲ, ਵੀ ਜਿਹੜਾ ਘਰ ਦਾ ਮਾਸ ਹੈ ਉਹਨੂੰ ਤਾਂ ਚੰਗਾ ਸਮਝਿਆ, ਸਾਂਭ ਸਾਂਭ ਕੇ ਠੀਕ ਰੱਖਿਆ, ਤੇ ਜਿਹੜਾ ਬਾਹਰਲਾ ਮਾਸ ਉਹਨੂੰ ਮਾੜਾ ਸਮਝ ਲਿਆ ਹੈ। ਜਿਤਨੇ ਸੂਖਮ ਛੋਟੇ ਵੱਡੇ ਜੀਵ ਸਭ ਮਾਸ ਨਹੀਂ ਹੋਏ ਹਨ, ਜੀਏ ਲਿਆ ਬਸੇਰਾ ਤੇ ਜੀਵ ਨੇ ਵੀ ਮਾਸ ਦੇ ਵਿੱਚ ਹੀ ਵਾਸਾ ਲਿਆ ਨਿਵਾਸ ਰੱਖਿਆ ਹੈ। ਦੇਖੋ ਅੰਧ ਗੁਰੂ ਜਿਸ ਕੇਰਾ ਜਿਸ ਦਾ ਅੰਨਾ ਗੁਰੂ ਹੈ ਤੇ ਆਪ ਵੀ ਅੰਨਾ ਹੈ, ਜਿਹੜੀਆਂ ਨਹੀਂ ਖਾਣੇ ਯੋਗ ਚੀਜ਼ਾਂ ਗ੍ਰਹਿਣ ਕਰਨੇ ਯੋਗ ਉਹਨਾਂ ਨੂੰ ਤਾਂ ਗ੍ਰਹਿਣ ਕਰਦੇ, ਤੇ ਜਿਹੜੀਆਂ ਖਾਣੇ ਯੋਗ ਗ੍ਰਹਿਣ ਕਰਨੇ ਯੋਗ ਚੀਜ਼ਾਂ ਉਹਨਾਂ ਦੇ ਤਾਈ ਛੱਡ ਦਿੰਦੇ ਹਨ। ਪੱਖ ਪੱਖ ਹੈ ਜਿਹੜੀਆਂ ਨਹੀਂ ਖਾਣੇ ਯੋਗ ਚੀਜ਼ਾਂ ਨਿਸ਼ਿਧ ਵਰਜਿਤ ਹਨ ਉਹਨਾਂ ਨੂੰ ਤਾਂ ਇਹ ਖਾਂਦੇ, ਤਾਂ ਪੱਖ ਪੱਖ ਹੈ ਪੱਖ ਤਾਈ ਛੋੜ ਹੈ, ਤੇ ਜਿਹੜੀਆਂ ਕੋਈ ਖਾਣੇ ਯੋਗ ਚੀਜ਼ਾਂ ਹਨ ਰਿਹਤ ਚੀਜ਼ਾਂ ਹਨ, ਜੈਸੇ ਬਾਬਾ ਸੋ ਖਾਣਾ ਤੁਸੀਂ ਖਵਾ ਜਿੱਖਾ ਦੇ ਤਨ ਕੀੜੀਆਂ ਮਨ ਮੈਂ ਚਲੇ ਵਿਪਾਰ, ਐਸੇ ਉਹ ਤ੍ਰਿਕ ਤ੍ਰਿਕ ਖਾਇਆ ਤ੍ਰਿਕ ਤ੍ਰਿਕ ਸੋਇਆ ਤ੍ਰਿਕ ਤ੍ਰਿਕ ਆਪਣੀਆਂ ਚੜਾਇਆ, ਤ੍ਰਿਕ ਪ੍ਰੀਤ ਕੁਟੁੰਬ ਸਹਿਤ ਸੰਗਤ ਹਮੇਸ਼ਾ ਸੁਣਨਾ ਪਾਇਆ। ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਗਾਇਆ ਇਸ ਕਰਕੇ ਇੱਥੇ ਸਪੈਸ਼ਲ ਅਪੱਖ ਪਕੜ ਨਹੀਂ ਖਾਣੇ ਜੋ ਕਿਹੜੀਆਂ ਚੀਜ਼ਾਂ ਗੁਰਮਤ ਤੋਂ ਉਲਟ ਵਿਚਾਰ ਹਨ, ਪਰਾਇਆ ਹੱਸ ਹੈ, ਝੂਠ ਬੋਲਣਾ ਹੈ, ਪਰਾਇਆ ਘਰ ਹੈ, ਪਰਾਇਆ ਧਨ ਹੈ, ਇਹ ਸਾਰੀਆਂ ਚੀਜ਼ਾਂ ਅਪੱਖ ਪਕੇ ਉਹਨਾਂ ਨੂੰ ਤਾਂ ਖਾਈ ਪੀ ਜਾਂਦੇ ਹੋ, ਤੇ ਪੱਖ ਤਾਂ ਛੋੜੇ ਜਿਹੜੀਆਂ ਆਪਣੇ ਨੇਕ ਧਰਮ ਦੀ ਕਮਾਈ ਕਰਨੀ ਜਾਂ ਭਗਤੀ ਸਿਮਰਨ ਸੇਵਾ ਕਰਕੇ ਖਾਣਾ, ਤੇ ਉਹਨਾਂ ਨੂੰ ਛੱਡੀ ਬੈਠੇ ਹੋ, ਪਖੰਡੰਗ ਵਿੱਚ ਲੱਗੇ ਹੋਏ ਹੋ। ਕਹਿੰਦੇ ਜਿਹਨਾਂ ਦਾ ਅੰਨਾ ਗੁਰੂ ਹੋ ਗਏ ਨਾ ਉਹਨਾਂ ਦੇ ਕੰਮ, ਜੋ ਉਹ ਆਪ ਵੀ ਇਹਨਾਂ ਤੇ ਉਹ ਦੂਸਰਿਆਂ ਨੂੰ ਵੀ ਉਹ ਅੰਧੇ ਅੰਧੇ ਫੂਈ ਖਿਲ ਹੈ। ਗੁਰਦਾਸ ਨੇ ਕਿਹਾ ਅੰਧੀ ਸ੍ਰਿਸ਼ਟੀ ਨੂੰ ਅੰਧੇ ਰਹਿਬਰ ਜਿਹੜੇ ਨਾ ਉਹ ਖੂਹ ਦੇ ਵਿੱਚ ਹੀ ਅੱਗੇ ਛੁੱਟੀ ਜਾਂਦੇ। ਇਸ ਕਰਕੇ ਭਾਈ ਮਾਸ ਤੋਂ ਹੀ ਇਸ਼ਤ ਹੋਏ ਹਨ ਜਿਤਨੇ ਵੀ ਸਰੀਰ ਹਨ ਸਾਡੇ ਜੀਵਾਂ ਦੇ, ਤੇ ਮਾਸੋ ਨਿਮੇ ਤੇ ਮਾਸ ਤੋਂ ਹੀ ਪੈਦਾ ਹੋਏ ਹਨ, ਬਾਹਰ ਆਏ ਹਨ। ਇਸ ਕਰਕੇ ਅਸੀਂ ਸਾਰੇ ਜਿਤਨੇ ਸਰੀਰ ਦੇ ਮਾਸ ਦੇ ਪਾਤਰ ਹਨ। ਇਸ ਕਰਕੇ ਪੰਡ ਤੋਂ ਸਾਨੂੰ ਨਾ ਤਾਂ ਕੋਈ ਗਿਆਨ ਤੇ ਨਾ ਕੋਈ ਧਿਆਨ ਨਹੀਂ ਸੁਝਦਾ ਹੈ। ਆਪਣੇ ਆਪ ਨੂੰ ਬੜੇ ਚਤਰ ਸੁਣਾਉਂਦੇ ਹੋ, ਵਿਦਵਾਨ ਸੁਣਾਉਂਦੇ ਹੋ, ਜਿੱਥੇ ਤਾਂ ਉਹੀ ਗੱਲਾਂ ਬਾਤਾਂ ਕਰੀ ਜਾਂਦੇ ਹੋ, ਕਿਸੇ ਧਾਰਮਿਕ ਪੁਸਤਕ ਦਾ ਪ੍ਰਮਾਣ ਦੇ, ਪ੍ਰਮਾਣ ਦੇ ਨਾਲ ਦਿੱਤੇ ਆਈ ਪ੍ਰਮਾਣ ਇੱਕ ਚੀਜ਼ ਹੋਇਆ ਕਰਦੀ ਹੈ, ਬਿਨਾਂ ਪ੍ਰਮਾਣ ਤੋਂ ਕੋਈ ਸਿੱਧੀ ਨਹੀਂ ਹੁੰਦੀ ਕਿਸੇ ਦੀ ਕਿਸੇ ਵਸਤੂ ਦੀ। ਹਾਂਜੀ, ਹੈ ਨਾ ਤੁਹਾਡੇ ਪੁਰਾਣਾਂ ਦੇ ਵਿੱਚ ਵੀ ਮਾਸ ਲਿਖਿਆ, ਲੋ ਸਭ ਦੁਨੀਆਂ ਦੀ ਗੱਲ ਹੈ, ਲੋ ਸਾਂਝੀ ਆ ਗਈ ਹੁਣ ਕਿ ਮੁਸਲਮਾਨ ਤੇ ਹਿੰਦੂ ਸਨ, ਇਹ ਮਤ ਬਹੁਤਾ ਸੀ ਹੋ ਗਈ ਸਨ ਕਿ ਮਾਸ ਪੁਰਾਣੀ ਹਿੰਦੂ ਮੰਨਦੇ ਪੁਰਾਣਾ ਨੂੰ ਤੇ ਮੁਸਲਮਾਨ ਮੰਨਦੇ ਆ ਕਿਤਾਬਾਂ ਨੂੰ, ਪੁਰਾਣ ਆਦਿ ਕਿਤਾਬਾਂ ਦੇ ਤਾਈ ਮੁਸਲਮਾਨ ਯਹੂਦੀ ਹੋਰ ਈਸਾ ਮੂਸੇ ਵਾਲੇ ਇਹ ਸਾਰੇ ਜਿੰਨੇ ਮਾਸ ਪੁਰਾਣੀ ਮਾਸ ਕਿਤੇ ਵੀ ਪੁਰਾਣਾ ਵਿੱਚ ਵੀ ਮਾਸ ਹੈ ਤੇ ਨਾਲ ਜਿਹੜਾ ਹੈ ਕਿਤੇਬਾਂ ਪੁਰਾਣ ਆਦਿ ਵਿੱਚ ਵੀ ਮਾਸ ਲਿਖਿਆ ਹੋਇਆ ਹੈ। ਚਾਰੇ ਯੁਗਾਂ ਦੇ ਵਿੱਚ ਮਾਸ ਦਾ ਹੀ ਕਰਤੱਵ ਕੀਤਾ, ਲੋਕਾਂ ਨੇ ਕਮਾਉਣਾ ਕੀਤਾ ਹੈ, ਚੌਂ ਯੁਗਾਂ ਦੇ ਵਿੱਚ ਹੀ ਮਾਸ ਦੀ ਵਰਤੋਂ ਕੀਤੀ ਗਈ ਹੈ। ਹਾਂਜੀ, ਜੱਜ ਕਾਲ ਲੋ ਇੱਕ ਵੈਦਿਕ ਪ੍ਰਮਾਣ ਹੁੰਦਾ, ਇੱਕ ਲੌਕਿਕ ਪ੍ਰਮਾਣ ਹੁੰਦਾ, ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਵੀ ਲੌਕਿਕ ਪ੍ਰਮਾਣ ਵੀ ਲੋਕਾਂ ਦੀ ਵੀ ਹੈ ਨਾ, ਤੇ ਲੋਕਾਂ ਦੇ ਵਿੱਚ ਇਹ ਰੀਤੀ ਹੈ। ਜੱਜ ਕਾਲ ਜਿਸ ਵੇਲੇ ਜੱਜ ਕੋਈ ਪੂਜਾ ਦਾ ਥਾਂ ਹੋਵੇ, ਉਹ ਜਿਸ ਤਰ੍ਹਾਂ ਆਪਣੇ ਗੁਰੂ ਨਾਨਕ ਸਾਹਿਬ ਜੀ ਦੇ ਜਨੇਊ ਪਾਉਣ ਲੱਗੇ ਸੀ ਤੇ ਉਹ ਕਹਿੰਦੇ ਪੂਜਨ ਕਰ ਲਓ ਜਾਂ ਕਿਸੇ ਦੇਵੀ ਦੇਵਤੇ ਦਾ ਪੂਜਨ ਕਰਨਾ, ਤੇ ਬੜੇ ਬੱਕਰੇ ਖਤਰੇ ਮੰਗਾਏ ਉਸ ਵੇਲੇ। ਸਤਿਗੁਰੂ ਸਾਹਿਬ ਜੀ ਨੇ ਕਹਿੰਦੇ ਅਸੀਂ ਤਾਂ ਇਹੋ ਜਿਹਾ ਨਹੀਂ ਹੋਵੇ ਧਰਮ ਦਾ ਕੰਮ, ਤੇ ਉਹਦੇ ਉੱਤੇ ਇਸ ਤਰ੍ਹਾਂ ਤੁਸੀਂ ਲੱਖ ਲਿਖੀਏ, ਉਹ ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਰ, ਲੱਖਾਂ ਚੋਰੀਆਂ ਕਰਨੀਆਂ, ਲੱਖ ਝੂਠੀਆਂ ਉਗਾਈਆਂ ਦੇਣੀਆਂ, ਤੇ ਇਹ ਗਾਲਾਂ ਕੱਢਣੀਆਂ, ਤੇ ਆਹ ਤੁਹਾਡਾ ਜੰਡੂ ਕੀ ਕਰੂਗਾ, ਧਾਗਾ ਜਿਹਾ ਵੱਟ ਕੇ ਪਾ ਲਓ ਇਹ ਵਿਚਾਲੂਗਾ, ਨਾ ਨਾਲ ਗੁਣ ਵੀ ਧਾਰਨ ਕਰਨੇ। ਇਸੇ ਕਰਕੇ ਅੰਮ੍ਰਿਤ ਛਕਿਆ ਹੋਇਆ ਇਹ ਸਾਡੇ ਵਾਸਤੇ ਨੇ ਵੀ ਸਾਨੂੰ ਮਾਫ ਹੋ ਜਾਊਗਾ, ਉਹ ਨਾਲ ਕਿਸਾਨਾਂ ਦੇ ਗੁਣ ਵੀ ਧਾਰਨ ਕਰਨੇ ਉਹਨਾਂ ਚੀਜ਼ਾਂ ਦੇ, ਜੈਸੇ ਸੀਲ ਜੱਟ ਕੀ ਕੱਠ ਪੈ, ਨਹੀਂ ਧਾਰਨ ਕਰੋਗੇ ਤੇ ਸਾਨੂੰ ਵੀ ਆਗੇ ਮਿਲਣਗੇ ਜੋ ਲੋਕ ਕਹਿਣਗੇ। ਹਾਂਜੀ, ਭਾਈ ਜੱਜ ਪੂਜਾ ਦੇ ਸਮੇਂ ਦੇ ਉੱਤੇ ਤੇ ਜੱਜ ਕਾਲ, ਜੱਜ ਪੂਜਾ ਦਾ ਕੰਮ ਤੇ ਵਿਆਹ ਜਿਸ ਵੇਲੇ ਹੋਵੇ ਲੋਕਾਂ ਨੂੰ ਕਹਿੰਦੇ ਮੀਟ ਦੀ ਰੋਟੀ ਦਿਓ, ਹਾਂ ਠੀਕ ਹੈ, ਤੂੰ ਵੀ ਐਵੇਂ ਛੁੱਟੀ ਨਹੀਂ ਠੀਕ ਹੈ। ਹਾਂਜੀ, ਜੱਜ ਕਾਲ
ਵਿਆਹੇ
ਉੱਥੇ ਵੀ ਉਹ ਤਾਹੀਓ ਚੰਗਾ ਕਹਿੰਦੇ ਬਣੂਗਾ ਸਮਾਗਮ, ਜੇ ਕਰਕੇ ਭਾਈ ਮੀਟ ਦੀ ਰੋਟੀ ਦਿਓਗੇ, ਉੱਥੇ ਵੀ ਮਾਸ ਜਿਹੜਾ ਉਹ ਸਮਾਉਂਦਾ ਉਸਦੀ ਵਰਤੋਂ ਹੁੰਦੀ ਹੈ। ਇਸਤਰੀ ਪੁਰਖ ਤੇ ਹੋਰ ਤਾਂ ਨੀ ਪੈਦਾ ਹੁੰਦੇ, ਮਾਸ ਤੋਂ ਹੀ ਪੈਦਾ ਹੁੰਦੇ ਹੈ।
ਪਾਤਸ਼ਾਹ ਸੁਲਤਾਨਾ,
ਬੜੇ ਬੜੇ ਪਾਤਸ਼ਾਹ ਚੱਕਰਵਰਤੀ ਪਾਤਸ਼ਾਹ ਵੀ ਮਾਸ ਤੋਂ ਹੀ ਪੈਦਾ ਹੁੰਦੇ ਹੈ, ਤੁਸੀਂ ਮਾਸ ਨੂੰ ਕਿਵੇਂ ਮਾੜਾ ਕਹਿੰਦੇ? ਕਹਿੰਦੇ ਜੀ ਉਹ ਐਸੇ ਫਿਰ ਮਾੜੇ ਤਾਂ ਹੈਗੇ ਹੀ ਹੈ, ਜੇ ਉਹ ਮਾਸ ਖਾਂਦੇ ਜਾਂ ਉਹ ਐਸੇ ਜਾਂ ਹੋਰ ਕਰਦੇ ਨੇ ਉਹਦਾ ਪਾਪੀ ਪੁਰਸ਼ ਹਨ, ਉਹ ਤਾਂ ਨਰਕਾਂ ਨੂੰ ਜਾਣਗੇ। ਗੁਰੂ ਮਹਾਰਾਜ ਕਹਿੰਦੇ ਠੀਕ ਹੈ, ਵੱਡੇ ਵੱਡੇ ਪਾਤਸ਼ਾਹ ਦੇ ਜਿਹੜੇ ਉਹ ਦਾਨ ਪੁੰਨ ਕਰਦੇ ਜਾਂ ਜੱਗ ਕਰਾਉਂਦੇ ਹੈ, ਜੇ ਉਹ ਦਿਸੇ ਨਰਕ ਜਾਂਦੇ, ਜੇ ਉਹ ਨਰਕ ਨੂੰ ਜਾਂਦੇ ਦਿਸਦੇ ਹਨ, ਉਹਨਾਂ ਦਾ ਦਾਨ ਨਹੀਂ ਲੈਣਾ ਚਾਹੀਦਾ, ਜਿਹੜਾ ਉਹਨਾਂ ਦੀ ਕਮਾਈ ਕੀਤੀ ਉਹ ਵੀ ਨਰਕ ਨੂੰ ਜਾਊਗੇ, ਉਹਨਾਂ ਦਾ ਤੁਸੀਂ ਫਿਰ ਆਪਣੀ ਧਰਮ ਦੀ ਕਿਰਤ ਕਰਿਆ ਕਰੋ, ਜਾਂ ਕਿਉਂ ਲੈਣ ਦੇਣ ਤੇ ਬਸ ਗਊ ਮੰਚ ਲੈ ਕੇ ਹੋਰ ਕਰ ਲਿਆ ਐਸਾ ਜਾਂ ਪੱਤਰੀ ਪੁੱਤਰੀ ਕਰਕੇ, ਐਸਾ ਨਹੀਂ ਫਿਰ ਤੁਸੀਂ ਉਹ ਤਾਂ ਉਹ ਜੇ ਦਿੱਸੇ ਨਰਕੇ ਜਾਂਦੇ
ਦਾਨ ਨਾ ਲੈਣਾ, ਤੇ
ਫਿਰ ਉਹਨਾਂ ਦਾ ਦਾਨ ਨਹੀਂ ਤੁਹਾਨੂੰ ਲੈਣਾ ਚਾਹੀਦਾ ਹੈ। ਇਹ ਗੱਲਾਂ ਬੜੀਆਂ ਜਾਣਦੇ ਹੁੰਦੇ ਪੰਡਿਤ ਲੋਕ, ਕਹਿੰਦੇ ਨਹੀਂ ਜੀ ਜਿਹੜਾ ਹੈ ਨਾ ਐਸਾ ਜਿਹੜਾ ਉਹ ਕੰਮ ਕਰਦਾ ਹੈ, ایسا پاپ کا کام کرتا ہے تو دن دن والا جہاں وہ تو نرک نو ہی کرے گا دن کا نرک گل ٹھیک ہے بھی جہاں سو دان پن کرے وہ تو نرک نو جائے تو تھی دن والے سرگا نہیں جاؤ با جی دیکھو پنڈت کا مطلب دیکھو آگے کچھ نہیں سمجھتے کہ سڈیا کرنی کی کرتے سارے فل کی ہیں لوگ بجاؤ کہ تھی آ کم نہ کرو یہ ماڑے کام ہے آپ انہوں لک لک کے کما نو کر رہے ہیں بول رہے ہیں پکھنڈ کر رہے ہیں آتما کی کوئی سوج بوجھ نہیں تے بڑے بڑے گپوڑے مار رہے ہیں کہ اسی گیان وان ہے بڑے دھیان پرگٹ ہوا جی یہ سنت نے آو ہے پنڈا ہے پنڈیا تو بڑا سیاح ہے کہ جہاں دین والا ہو تو نرک نو جائے تھی لین والے سرگا نہیں جاؤ اس کر کے پنڈا گلی والے پنڈتا تو جاندا ہی نہیں پتا سنو کتوں بڑے شاستر پڑے دسو کہ ماس پیدا کتوں ہوا ہے جی تھی دسو پھر جی سن نہیں پتا تو دس سکتے ہو کہ لو اچھی دس رہے سن کہ جڑا نا پانی ہے نا پانی اس تو ہی چیزاں پیدا ہوندیاں نے ساری انہوں نے اسی کھانے پینے تو پھر ہی ماس بنتا سیدھی گئے تو ان ان جڑا ہے اناج ہے کنک ہے چولہے ہے ہو جن بھی ان ہے دان ہے وہ سب جڑا ہے وہ پانی تو تویو ان
جنا
ان ہے وہ پانی تو ہی پیدا ہوں کماد جڑے گنا ہے وہ کماد ہے یہ بھی پانی تو تویو ان کماد کپاہ کپاہ بھی پانی تو ہی پیدا ہوں
گنا
صرف گل کی تین لوگ جڑے نے وہ پانی تو ہی پیدا ہوں تین لوگوں کے جڑے جیو نے وہ پانی تو ہی رہے سب سروتر جتنے وہ پیدا ہوں سن تو آخ ایسے پاٹ کرنا کہ پانی نو تسی کہندے ہو بڑا اچھا پوتر ہے یہ
بہت
اچھے کہنے سب جڑے بکار وگاڑا کا مول تو پانی ہے تسی پانی نو کیویں چنگا کہہ دے ہو اس تو ساری ہر چیز پیدا ہوئی ان پیدا ہوا کمار پیدا ہوا ہور کپاہ پیدا ہوئی کپاہ کے کپڑے پہنتے ہو تھی چڈو انگٹھا کھانے ہو یہ بھی ان بھی چڈو ہور بھی جتنی چیز پانی تو پیدا ہوئی ساری چڈو تو بس کنے جاؤ گے تھی پانی تو بنا ہوئی چیز دیتا ہے اس کر کے پانی نو تھی کہتے ہو بڑا جی اشنان کرنا بڑا اچھا ہے پوتر ہو جائے گا اشنان کرنا سمے ہے یہ تو بڑا دھرم پن کا سمے ہے تو آخ ہے پانی نو تسی آخد ہو کہ یہ بہت اچھا ہے تو یہ بہت بےکار یہ اندر تو بہت آ بگاڑ ہیں جی تسی ماس نو ماڑا سمجھتے ہو پیدا ہوا پانی تو پانی چنگا ہے اس کر کے یہ اندر بھی بہت بگاڑ سمجھے جا سکتے ہیں چپ کر گئے سارے جتنے سن تیرا شور ہو گئے سنیاسی مہاراج کہندے بھی کہندے بارہ چیز کے اور ہم گئے اگلے جڑی وچار ہے اس دے وچ اس دا نرنا کر کے دسن گے کھول کے جس طرح گل بات بھی تو شبد ہے قربانی دے وچ ہے کہ کہندے سنیاسی تسی سنیاسی نام تیاگی دے کہ جس نے سب رسن کسن کا تیاگ کر دیتا ہوئے دنیا دے تے او سنیاسی ہوندا ہے ایتے رس او جنے رس جنے پانی تو پیدا ہوئے ہے نا یہ سب رسان نے تائیں تسی کھیلنا کرو ایتے رس چھوڑ ہو ہے سنیاسی تاں تسی سنیاسی ہو سکدے ہو
نانک
گرو نانک صاحب مہاراج جی نے وچار کہنا
کی
جی ہوں سان بات کرنے لگے ہیں بھائی صاحب جی اپنی کاو رتن ماس ماس
لگے
سدرو صاحب جی کہنے دیکھو یہ بے سمجھ لوگ جڑے نے بھی ماس ہے جی ماس اس طرح کر کے ہنکاری لوگ آ کے جھگڑا پاندے ہیں جڑے گیان دے بچن ہیں گرو کے انہوں نے سمجھتے نہیں
ہیں
پکھنڈا دے وچ رچے اپنا مان ہنکار بجاندے ہیں
آتم روپ کلاون جوئی
لو جی ہن اگے ہور پرمارت دی وچارے وچ لوگ چلے گی جڑا اپنا آپ سرو پر ہونا ہے کون ماس کون سا کہا وہ نرنا کرن لگے ہیں
آتم روپ پلاون جوئی
جڑا اپنے آپ آتم سرو رب کا بلا دینا ہے جڑا شریر نو سچا کر کے جان دینے تو آتما نو بلا کر کے ماس ہے ਕਿ ਦੇਹ ਅਭਿਆਸ ਜਿਹੜਾ ਇਹੀ ਮਹਾਨ ਮਾਸ ਹੈ ਔਰ ਦੇਹ ਅਭਿਆਸ ਇਹਨਾਂ ਪਾਪ ਜਿਹੜਾ ਨਾ ਰੱਬ ਨੂੰ ਭੁਲਾਉਣਾ ਤੇ ਸਰੀਰ ਦਾ ਹੰਕਾਰ ਕਰਨਾ ਸੌਖਾ ਸਮਝਣ ਵਾਸਤੇ ਪਰ ਇਹੀ ਮਾਸ ਹੈ
ਆਤਮਾ ਤਿੰਨੋਂ ਕਾਲ ਨਿਰਾਲਾ
ਇਸ ਕਰਕੇ ਜਿਹੜਾ ਆਤਮਾ ਹੈ ਇਹ ਤਿੰਨਾਂ ਕਾਲਾਂ ਦੇ ਵਿੱਚ ਨਿਰਾਲਾ ਅਸੰਗ ਹੈ ਕਿਸੇ ਚੀਜ਼ ਤੋਂ ਵੀ ਲਪਾਏ ਮਨ ਨਹੀਂ ਹੁੰਦਾ ਤੇ ਸਭ ਤੋਂ ਉਜਾਲਾ ਐਨ ਨਿਰਾਲਾ ਰਹਿੰਦਾ ਹੈ ਜਾਂ ਉਜਾਲਾ ਪ੍ਰਕਾਸ਼ ਰੂਪ ਰਹਿੰਦਾ ਹੈ ਦੇਹ ਜਿਹੜੀ ਸੱਤ ਹੈ ਇਹ ਜਿਸਦੇ ਤਾਈ ਪ੍ਰਗਟੀ ਸੱਤ ਦਿਸਦੀ ਹੈ
ਹਾਂ
ਜਿਹੜਾ ਕੋਈ ਪ੍ਰਾਰੰਭ ਦੇ ਅਨੁਸਾਰ ਕੋਈ ਵਸਤੂ ਆਉਂਦੀ ਹੈ ਤੇ ਐਸੀ ਜਿਹੜੀ ਐਸੇ ਦਿਲ ਗਿਆਨ ਦੀ ਵਿਵਸਥਾ ਵਾਲਾ ਖੁਸ਼ ਹੈ ਜੋ ਸ਼ਾਸਤਰੀ ਦੀ ਵਿਧੀ ਹੈ ਉਸਦੇ ਸੰਯੁਗਤ ਉਸਦੇ ਤਾਈ ਜਾਣ
ਕਰਕੇ
ਉਸਦੇ ਤਾਈ ਨਿਰਸ਼ੰਕ ਹੋ ਕਰਕੇ ਉਸਦੇ ਤਾਈ ਸ਼ਕਨ ਵਾਲਾ ਬਣ ਜਾਵੇ ਕੌਣ ਦਾਸ ਕੌਣ ਸਾਗ ਕਹਾਵੇ ਉਹੀ ਸਾਗ ਹੈ ਆਪਣੇ ਭਾਵ ਧਰਮ ਦੇ ਅਨੁਸਾਰ ਗ੍ਰਹਿਣ ਕਰਨ ਦੇ ਯੋਗ ਹੈ ਮਨ ਵਿੱਚ ਜਾਣ ਲਵੋ ਇਸਨਾ ਜਿਸਦੇ ਵਿੱਚ ਚਾਹ ਕਰਕੇ ਪ੍ਰਾਰਭਤ ਹੈ ਐਸਾ ਪ੍ਰਾਪਤ ਹੋਣਾ ਜਿਹੜਾ ਹੈ ਕਿ ਧਰਮ ਅਨੁਸਾਰ ਚੀਜ਼ ਹੈ ਉਸ ਨੂੰ ਭੋਗਣਾ ਕਰੇ
ਅਮਰ
ਜਿਹੜੇ ਅਮਰ ਨਾਮ ਦੇਵਤੇ ਹਨ ਗਿਆਨਵਾਨ ਉਹਨਾਂ ਦੇ
ਵਾਸਤੇ
ਗੈਂਡੇ ਆਦਿਕ ਪਸ਼ੂ ਮਾਰ ਰਹੇ ਹਨ ਆਪਣੇ ਆਪ ਸਰੂਪ ਦੇ ਤਾਈ ਅਕਲ ਤੂੰ ਉਹ ਆਪਣੇ ਜਿਹੜਾ ਕਰਤਾ ਭੋਗਤਾ ਦਾ ਅਗਮਾਨ ਹੈ ਉਸ ਤੋਂ ਰਹਿਤ ਜਾਣਦੇ ਹਨ ਸਦਾ ਹੀ ਵੀ ਸਾਡਾ ਆਤਮਾ ਭੋਗਣ ਤੋਂ ਰਹਿਤ ਹੈ ਤੇ ਕਰਨ ਤੋਂ ਰਹਿਤ ਹੈ ਇਸ ਨਾਲ ਕਿਤੇ ਧਾਰਨ ਕਰਦੇ ਹਨ ਭੋਗਣਾ ਧਰਮ ਜਿਹੜਾ ਹੈ ਪ੍ਰਾਣਾਂ ਦਾ ਸਮਝ ਲਵੋ ਜਿਹੜਾ ਕੋਈ ਕਰਮ ਕਰਨਾ ਹੈ ਜਿਹੜੀਆਂ ਦਾ ਧਰਮ ਪਛਾਣ ਲਵੋ
ਲਗਨ ਧਰਮ ਜੋ ਮਨ ਕੋ ਹੋਈ
ਜਿਹੜਾ ਕਿਸੇ ਚੀਜ਼ ਦਾ ਸਮਝਣਾ ਹੈ ਮਨ ਦਾ ਸੁਭਾਵ ਧਰਮ ਹੈ ਇਸ ਨਾਲ ਜਿਹੜੇ ਕੋਈ ਗਿਆਨਵਾਨ ਦੇਵਤੇ ਉਹ ਸਮਝਦੇ ਹਨ ਜਿਹੜਾ ਪ੍ਰਾਰਭਤ ਜਾਣ ਕਰਕੇ ਭੋਗਦਾ ਹੈ ਛਕਦਾ ਹੈ ਪੁੰਨ ਪਾਪ ਦੇ ਵਿੱਚ ਕੋਈ ਲਪਾਏਮਾਨ ਨਹੀਂ ਹੁੰਦਾ ਹੈ ਜਿਹੜੇ ਕੋਈ ਮੂਰਖ ਗਿਆਨੀ ਬੇਸਮਝ ਆਤਮਾ ਦੀ ਸੂਝ ਤੋਂ ਰਹਿਤ ਲੋਕ ਹਨ ਜਿਵੇਂ ਬੜੇ ਭਗਤ ਵੈਸ਼ਨੋ ਭਗਤ ਹੁੰਦੇ ਹੈ ਨਾ ਵੀ ਅਸੀਂ ਤਾਂ ਕੁਝ ਨੀ ਕਿਸੇ ਚੀਜ਼ ਨੂੰ ਮਾਰਦੇ ਕਰਦੇ ਨਵ
ਵੈਸ਼ਨੋ
ਜਿਵੇਂ ਬੜਾ ਵੈਸ਼ਨੋ ਕਿਤੇ ਰੱਬ ਦਾ ਭਗਤ ਹੁੰਦਾ ਹੈ ਇਸ ਤਰ੍ਹਾਂ ਪਖੰਡ ਧਾਰੀ ਬੈਠੇ ਹਨ ਜੇ ਤੈਨੂੰ ਕਿਤੇ ਮਾਸ ਵੇਖ ਲੈਣ ਨਾ ਤੇ ਉਹ ਬੜਾ ਨੱਕ ਚੜਾਉਂਦੇ ਹੈ ਨੱਕ ਨੂੰ ਮਰੋੜਦੇ ਹਨ ਰਾਤਰੀ ਦੇ ਸਮੇਂ ਪਰਾਇਆ ਘਰਾਂ ਦੇ ਨਾਲ ਜਿਹੜੇ ਨੇ ਉਹ ਵਿਚਾਰ ਕਰਦੇ ਹਨ
ਲੋਚਨ ਸਮਾਤਰ
ਉਹਦਾ ਅਰਥ ਕੀਤਾ ਹੁਣ ਜਿਹੜਾ ਵਿੱਚ ਆਇਆ ਸੀ ਉਹਨਾਂ ਦੇ ਹਿਰਦੇ ਦੇ ਵਿੱਚ ਤੇ ਹਿਰਦੇ ਸੇ ਲੋਚਨ ਨਹੀਂ ਉਹਨਾਂ ਦੇ ਸਮਰਥ ਸ੍ਰੇਸ਼ਟ ਬੁੱਧੀ ਦੇ ਨੇਤਰ ਨਹੀਂ ਹਨ ਐਸੇ ਵਿਸ਼ਿਆਂ ਦੀ ਵਾਸ਼ਨਾ ਉਹਨਾਂ ਦੇ ਹਿਰਦਿਆਂ ਦੇ ਵਿੱਚ ਅਗਿਆਨੀ ਲੋਕ ਐਸੇ ਕੁਰੀਤੀਆਂ ਵਾਲੇ ਕੰਮ ਕਰਦੇ ਹਨ ਇਹ ਹੁਣ ਗੱਲ ਹੈ ਵੀ ਬਾਹਰਲੇ ਮਾਸ ਨੂੰ ਤਾਂ ਤੁਸੀਂ ਮਾੜਾ ਸਮਝਦੇ ਹੋ ਛਾਪ ਕਰ ਕਰਕੇ ਲੋਕਾਂ ਦੇ ਪਰਾਏ ਘਰਾਂ ਦੇ ਨਾਲ ਕੁਕਰਮ ਕਰਦੇ ਹੋ ਤੇ ਵੈ ਦੁੱਖ ਸੁਣਦਾ ਇਹ ਬੜਾ ਸਾਨੂੰ ਬੜਾ ਭਿਆਨਕ ਦੁੱਖ ਹੋਏਗਾ ਇਸਦਾ ਭਾਵ ਹੈ ਸਤਿਗੁਰੂ ਸਾਹਿਬ ਜੀ ਦਾ ਕਿ ਬਾਹਰਲੇ ਮਾਸ ਨੂੰ ਮਾੜਾ ਸਮਝਦੇ ਹੋ ਤੇ ਉਹਨਾਂ ਨੂੰ ਅਜਿਹਾ ਕੁਛ ਕਰਦੇ ਹੋਏ ਚੰਗੇ ਛੱਡੋ ਇਹਨਾਂ ਨੂੰ ਉਹ ਛਡਾਉਣ ਦਾ ਮਤਲਬ ਹੈ ਸਤਿਗੁਰੂ ਸਾਹਿਬ ਜੀ ਦਾ ਨਾਲੇ ਇਹਨਾਂ ਨੂੰ ਚਰਚਾ ਦੇ ਵਿੱਚ ਦਿੱਤਣਾ ਸੀ ਤੇ ਫਿਰ ਤੁਸੀਂ ਆਪਣੀ ਵਿਦਵਤਾ ਦਾ ਲਾ ਲਓ ਜ਼ੋਰ ਹੋ ਜਿਸ ਅਗਿਆਨੀ ਪੁਰਸ਼ ਨੇ ਦੁੱਖ ਨੂੰ ਧਾਰਨ ਕੀਤਾ ਹੋਇਆ ਹੈ ਭਾਈ ਉਹ ਪਾਪ ਕਿਰਿਆ ਕਰਕੇ ਉਹ ਭੋਜਨ ਛਕਣਾ ਕਰਦੇ ਹਨ
ਜੇ ਗਿਆਨੀ
ਜਿਹੜਾ ਗਿਆਨਵਾਨ ਪੁਰਸ਼ ਜਿਸ ਨੂੰ ਦੇਹ ਦੀ ਹੰਕਾਰ ਨਹੀਂ ਹੈ ਦੂਰ ਕੀਤੀ ਹੋਈ ਹੈ ਸਹਿਜ ਸੁਭਾਵ ਕਿ ਉਸਦੇ ਪਾਸ ਭੋਜਨ ਆ
ਜਾਵੇ
ਆਪਣੇ ਪ੍ਰਾਰਭ ਜਾਣ ਕਰਕੇ ਪ੍ਰਾਪਤ ਕਰਦਾ ਹੈ ਉਸਦੇ ਤਾਈ ਕੋਈ ਪਾਪ ਪਏ ਪੁੰਨ ਪਾਪ ਨਹੀਂ ਹੁੰਦਾ ਹੈ ਮਾਸ ਪੁਰਾਣੀ ਮਾਸ ਕਿਤੇ ਵੀ ਪੁਰਾਣਾ ਤੇ ਕਿਤੇਬਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਮਾਸ ਦੇ ਨਾਲ ਹੀ ਬਹੁਤੇ ਦੇਵਤਿਆਂ ਦਾ ਪੂਜਨ ਹੁੰਦਾ ਹੈ ਕੋਈ ਭੇਟਾ ਬੱਕਰੀਆਂ ਬੱਕਰੇ ਹੋਰ ਛੱਤਿਆਂ ਦੀ ਕੁੱਤਿਆਂ ਦੀ ਉਹ ਪੂਜਾ ਹੁੰਦੀ ਹੈ
ਪਰ ਵਿਆਹਿਕ ਦੇ ਸਵਰੀ
ਜਿਹੜੇ ਕੋਈ ਵਿਆਹਿਕ ਦੇ ਕੰਮ ਹੁੰਦੇ ਹਨ ਉਹਨਾਂ ਨੂੰ ਸਾਲ ਦੇ ਪੂਰੇ ਕਰਦੇ
ਹੈ
ਬਿਨਾਂ ਮਾਸ ਤੋਂ ਲੋਕਾਂ ਦੇ ਚੰਗਾ ਹੀ ਨੀ ਲੱਗਦਾ ਸੋਭਾ ਹੀ ਨੀ ਪਾਉਂਦਾ ਵਿਆਹ ਜਿਹਦੇ ਵਿੱਚ ਮਾਸ ਨਾ
ਹੋਵੇ
ਪਾਤਸ਼ਾਹ ਰਾਜੇ ਜਿਹੜੇ ਉਹ ਮਾਸ ਖਾਂਦੇ ਹਨ
ਜੇ ਤੁਹਾਨੂੰ
ਤੁਸੀਂ ਉਹ ਮਾਸ ਖਾਂਦੇ ਹੈ ਤੇ ਜੇ ਤੁਸੀਂ ਉਹ ਮਾਸ ਖਾਂਦੇ ਨਰਕ ਦੇ ਵਿੱਚ ਜਾਂਦੇ ਜਾਣਦੇ ਹੋ ਵੇਖਦੇ ਹੋ ਦਾਨਾ ਤਾਂ ਤੁਸੀਂ ਉਹਨਾਂ ਦਾ ਧਾਨ ਅੰਨ ਪਾਣੀ ਫਿਰ ਕਿਉਂ ਲੈਂਦੇ ਹੋ ਕਰੋ ਹਾਰ ਚਾਰ ਅਗਿਆਨ ਤੇ ਬੇਸਮਝੀ ਧਾਰਨ ਕਰਕੇ ਤੇ ਅੱਗੇ ਸ਼ਕੀਸ਼ਾਂ ਦੇ ਜਾਂਦੇ ਹੋ ਇਸ ਕਰਕੇ ਪਹਿਲਾਂ ਸਾਨੂੰ ਫੜ ਕੇ ਨਰਕਾਂ ਦੇ ਵਿੱਚ ਪਾਇਆ ਜਾਊਗਾ
ਹੁਣ ਪਾਦੇ ਤੇ ਸੁਰੇ ਤੇ ਧਾਮ
ਤੇ ਫਿਰ ਉਹ ਪਿੱਛੋਂ ਹੋਰ ਨਰਕਾਂ ਨੂੰ ਜਾਣਗੇ ਕਿ ਉਹਨਾਂ ਨੇ ਦਾਨ ਦਿੱਤਾ ਜਾਂ ਜੇ ਇਹੀ ਗੱਲ ਹੋਵੇ ਪਹਿਲਾਂ ਸਾਨੂੰ ਨਰਕਾਂ 'ਚ ਪਾਇਆ ਜਾਊ ਫਿਰ ਉਹ ਨਰਕਾਂ ਨੂੰ ਜਾਣਗੇ ਇਸ ਕਰਕੇ ਤੁਸੀਂ ਆਪ ਨਹੀਂ ਸਮਝਦੇ ਤੇ ਲੋਕਾਂ ਨੂੰ ਬੁਝਾਉਂਦੇ ਹੋ
ਕਰੇ
ਧਿਆਨ ਕਰਾਓ ਇਹ ਪੰਡਿਤ ਤੋਂ ਬੜੇ ਤੁਸੀਂ ਆਪਣੇ ਆਪ ਨੂੰ ਸਿਆਣੇ ਫੋਨਦੇ ਹੋ
ਮਾਤਾ ਦੇ ਤੇ ਸੁਣ
ਜਾਓ ਆਪਣੇ ਬੁਝੋ ਲੋਕ ਬੁਝਾਓ ਤੇ ਆਪ ਤੁਸੀਂ ਇਸ ਗੱਲ ਚਾਹੇ ਬੁਝਦੇ ਨਹੀਂ ਹੋ ਸਮਝਦੇ ਨਹੀਂ ਹੋ ਪਾਪਿਆ ਕੀ ਪੜਿਆ ਸੁਣਿਆ ਹੈ ਕਿ ਉਸ ਦੇ ਅੰਦਰ ਸ੍ਰੇਸ਼ਟ ਜਿਹੜੇ ਗੁਣੋ ਧਾਰਨ ਕਰਨੇ ਹਨ ਵਿਕਾਰ ਛੱਡਣੇ ਹਨ ਉਹਨਾਂ ਦੇ ਚਾਹੇ ਤਾਂ ਸਮਝ ਕੇ ਧਾਰਨ ਨਹੀਂ ਕਰਦੇ ਬੁਝਣ ਦਾ ਮਤਲਬ ਹੈ ਧਾਰਨ ਦਾ ਜੈਸੇ ਸਤਗੁਣਾਂ ਦਾ ਬਚਨਾ ਪੜਿਆ ਨਾ ਹੀ ਭੇਦ ਬੁਝਿਆ ਪਾਪ ਕੇਵਲ ਪੜ੍ਹਨ ਦੇ ਨਾਲ ਹੀ ਆਤਮਾ ਦੇ ਸਰੂਪ ਦਾ ਭੇਦ ਸਾਖਿਆਤ ਰੂਪ ਕਰਕੇ ਨਹੀਂ ਜਾਣਿਆ ਜਾ ਸਕਦਾ ਤੇ ਉਸ ਨੂੰ ਧਾਰਨ ਕਰਕੇ ਹੀ ਸ੍ਰੇਸ਼ਟ ਗੁਣਾਂ ਨੂੰ ਧਾਰਾਂਗੇ ਭਗਤੀ ਕਰਾਂਗੇ ਤੇ ਫੇਰ ਹੀ ਉਸ ਦੇ ਸੂਝਬੂਝ ਹੋ ਸਕਦੀ ਹੈ ਆਪ ਨੇ ਬੁਝੋ ਲੋਕ ਬੁਝਾਓ ਤੇ ਆਪ ਤੁਸੀਂ ਇਸ ਗੱਲ ਨੂੰ ਧਾਰਨ ਨਹੀਂ ਕਰਦੇ ਤੇ ਲੋਕਾਂ ਦੇ ਤਾਈ ਉਪਦੇਸ਼ ਦੇ ਦੇ ਕੇ ਸਮਝਾਉਂਦੇ
ਹੋਦੇ ਖਰੇ ਧਿਆਨ
ਕਰਕੇ ਪੰਡਿਤ ਲੋਕ ਤੁਸੀਂ ਬੜੇ ਸਿਆਣੇ ਖੋਲੇ ਫੇਰ
ਮਾਸਾ ਤ੍ਰਿਪਣ ਜੋ
ਮਾਸ ਵਾਲ ਲੈ ਕਰਕੇ ਤਿੰਨੇ ਭਵਨ ਜਿਹੜੇ ਹਨ ਤਿੰਨੇ ਲੋਕ ਜੋ ਕੁਝ ਵੀ ਇਹਨਾਂ ਦੇ ਅੰਦਰ ਵਸੂ ਹੈ
ਸਭੇ ਜਲ ਤੇ ਉਤਪਤ ਹੋ
ਸਭ ਜਿਤਨੇ ਮੈਂ ਜਲ ਤੋਂ ਹੀ ਪੈਦਾ ਹੋਏ ਹਨ
ਜੋ ਤਿਆਗੇ ਜਲ ਕੇ ਰਸ ਰਾਸੇ
ਜਲ ਤੋਂ ਹੀ ਸਭ ਰਸ ਪੈਦਾ ਹੁੰਦੇ ਹਨ ਜਿਹੜਾ ਪਾਣੀ ਦੇ ਅੱਗੇ ਸਭ ਰਸਾਂ ਦੇ ਤਾਂ ਛੱਡਦੇ
ਸੋ ਪੰਡਿਤ ਹੋਇਆ ਸੰਨਿਆਸੀ
ਸੰਨਿਆਸੀ ਵਿਦਵਾਨ ਪੰਡਿਤ ਹੋ ਸਕਦਾ ਹੈ
ਨੰਦ ਧਾਰ ਤੁਮ ਜਗ ਜਗ ਬਿਰਮਾਇਆ
ਦੰਦ ਪਖੰਡ ਧਾਰ ਕਰਕੇ ਤੁਸੀਂ ਜਗਤ ਦੇ ਤਾਈ ਆਪਣੇ ਆਪ ਦੇ ਤੀਜਿਆ ਭਰੋਸੇ ਵਾਲਾ ਇਸ ਨੂੰ ਬਰਮਾਇਆ ਸਜਾਇਆ ਹੈ
ਅੱਗੇ ਪਾਓ ਬਹੁਤ ਸਜਾਇਆ
ਕਰਕੇ ਤੁਸੀਂ ਐਸੇ ਲੋਕ ਜਿਹੜੇ ਨਾ ਕਿ ਬਹੁਤ ਸਜਾਵਾਂ ਪਾਓਗੇ ਬਹੁਤ ਦੁੱਖ ਭੋਗੋਗੇ
ਪਾਕਿਓ ਸ੍ਰੀ ਗੁਣਿਆਨਾ
ਕਰਗੂ ਨਾਨਕ ਸਾਹਿਬ ਜੀ ਨੇ ਇਸ ਨਾਲ ਬਚਨੇ ਨਾਨੂ ਪੰਡਿਤ ਜਿਸ ਨੇ ਆਪਣਾ ਨਾਨਕ ਚੰਦ ਨਾਮ ਰਖਵਾਇਆ ਹੈ ਉਹਨੂੰ ਸੰਬੋਧਨ ਕਰਕੇ ਤੇ ਹੋਰ ਸਾਰੇ ਵਿਦਵਾਨ ਤੇ ਬੜੀ ਦੁਨੀਆਂ ਇਕੱਠੀ ਹੋਈ ਹੈ ਸਿਆਣੇ ਲੋਕ ਇਕੱਠੇ ਹੋਏ ਨੇ ਜਦੋਂ ਇਸ ਤਰ੍ਹਾਂ ਬਚਨ ਕਰੇ ਹਨ
ਕੁਸ਼ਨ ਤੇ ਸਭ ਆਏ ਨਾ ਬਹਿਣਾ
ਇਹ ਸਭ ਚੁੱਪ ਹੋ ਗਏ ਤੇ ਕਿਸੇ ਨੂੰ ਕੋਈ ਉੱਤਰ ਵਾਲਾ ਬਚਨ ਨਹੀਂ ਆਇਆ
ਝੂਠ ਕੇ ਠਹਿਰਾ ਹੈ ਸੱਚ ਅਗਾਰੀ
ਠੀਕ ਹੈ ਭਾਈਓ ਜਿਸ ਤਰ੍ਹਾਂ ਕਿ ਜਿਹੜਾ ਝੂਠਾ ਝੂਠ ਹੈ ਉਹ ਸੱਚ ਦੇ ਅੱਗੇ ਕਿੱਥੇ ਠਹਿਰ ਸਕਦਾ ਹੈ
ਜਿਉਂ ਕਾਇਰ ਪਿਸ ਸੂਰ ਉਦਾਰੀ
ਜਾਂ ਕੋਈ ਬੜੇ ਸੂਰਬੀਰ ਨੂੰ ਵੇਖ ਕਰਕੇ ਜਿਹੜਾ ਕਾਇਰ ਆਦਮੀ ਹੈ ਉਹ ਖੜ ਨਹੀਂ ਸਕਦਾ ਮੈਦਾਨ ਜੰਗ ਵਿੱਚ
ਨਾਨੂ ਦੁਆ ਕਰ ਬੰਦੇ ਵਿਚਾਰਾ
ਨਾਨੂ ਪੰਡਿਤ ਜਿਹੜਾ ਸੀ ਇਸ ਨੇ ਦੋਨੋਂ ਹੱਥ ਜੋੜ ਕੇ ਬੇਨਤੀ ਪੂਰਵਕ ਬਚਨ ਕਿਹਾ ਹੈ
ਫਕੀਰ ਕਿਆ ਨਾਮ ਤੁਮਾਰਾ
ਗੁਰੂ ਮਹਾਰਾਜ ਜੀ ਸਾਧਾਰਨ ਜਿਵੇਂ ਫਕੀਰ ਕੋਈ ਸਾਧੂ ਹੁੰਦੇ ਇਸ ਤਰ੍ਹਾਂ ਇਹਨਾਂ ਦੇ ਭੇਖ ਵਿੱਚ ਸਨ ਤੇ ਇਸ ਨੇ ਕਿਹਾ ਕਿ ਹੇ ਫਕੀਰ ਹੈ ਸਾਧੂ ਤੁਹਾਡਾ ਨਾਂ ਕੀ ਹੈ
ਕਹੇ ਗੁਰੂ ਹਮ ਨਾਨਕ ਨਾਮੋ
ਗੁਰੂ ਮਹਾਰਾਜ ਜੀ ਨੇ ਕਿਹਾ ਕਿ ਸਾਡਾ ਤਾਂ ਭਾਈ ਨਾਨਕ ਨਾਮ ਹੈ
ਸੇਵਕ ਨਿਰੰਕਾਰ ਸੁਖ ਧਾਮੋ
ਤੇ ਨਾਨਕ ਨਿਰੰਕਾਰ ਹੀ ਇਸ ਨਾਲ ਬਚਨ ਸਤਿਗੁਰੂ ਸਾਹਿਬ ਜੀ ਕਹਿੰਦੇ ਸੀ ਕਿ ਅਸੀਂ ਤਾਂ ਜੋ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਹੈ ਉਸ ਦੇ ਘਰ ਦੇ ਸੇਵਾਦਾਰ ਹਾਂ
ਸੁਣ ਕਰ ਨਾਨੂ ਸਰੋਣ ਮਜਹਰਾ
ਸੰਗਤ ਜੀ ਇਹ ਜਿਹੜਾ ਨਾਨੂ ਪੰਡਿਤ ਵਿਦਵਾਨ ਸੀ ਇਹ ਕੰਨਾਂ ਦੇ ਵਿੱਚ ਸੁਣ ਕੇ
ਨਿਜ ਸੰਗਨ ਸੋ ਵਚਨ ਵਿਚਾਰਾ
ਆਪਣੇ ਜਿਹੜੇ ਇਸਦੇ ਸਾਥੀ ਸਨ ਉਹਨਾਂ ਨੂੰ ਪੰਡਿਤਾਂ ਵਿਦਵਾਨਾਂ ਨੂੰ ਇਹ ਵਚਨ ਕਿਹਾ ਇਸ ਨੇ
ਲਿਖਿਓ ਭਵਿੱਖਤ ਮੈਂ ਇਤਿਹਾਸੋ
ਠੀਕ ਹੈ ਕਿ ਇਹਨੂੰ ਆਉਣ ਵਾਲੇ ਸਮੇਂ ਜਿਸ ਨੂੰ ਪੇਸ਼ੀਨ ਗੋਈ ਕਹਿੰਦੇ ਜਾਂ ਭਵਿੱਖਤ ਵਚਨ ਕਹਿੰਦੇ ਇਹਨੂੰ ਭਵਿਸ਼ਿਤ ਪੁਰਾਣ ਦੇ ਵਿੱਚ ਜੋ ਐਸਾ ਵਿਚਾਰ ਵਿਆਸ ਜੀ ਨੇ ਲਿਖਣਾ ਕੀਤਾ ਹੈ ਕਿ ਆਪ ਨਿਰੰਕਾਰ ਜਿਹੜਾ ਹੈ ਏਵੰ ਵਿਧਮ ਪ੍ਰਾਚੀਨ ਭਵਿਸ਼ਤੀ ਜਦਾ ਚਲੋ ਸਦਾ ਵੈ ਲੋਕ ਪ੍ਰਖਿਆਤ ਸੇ ਸੁਖ ਪਸਮੇ ਦੇਸੇ ਵੇਦੀ ਵੰਸੇ ਇਸ ਨਾਮ ਥਾ ਐਸੇ ਉਹ ਸੰਸਕ੍ਰਿਤ ਦੇ ਵਿੱਚ 26 ਸਲੋਕ ਉਚਾਰਨ ਕੀਤੇ ਹਨ ਕਿ ਵਾਹਿਗੁਰੂ ਪਰਮੇਸ਼ਰ ਇਸ ਤਰ੍ਹਾਂ ਪੱਛਮ ਦੇ ਦੇਸ਼ ਦੇ ਵਿੱਚ ਬੇਦੀਆਂ ਦੀ ਬੰਸ ਦੇ ਅੰਦਰ ਉਹ ਗੁਰੂ ਨਾਨਕ ਧਿਆਨ ਕਰਕੇ ਅਰਦਾਸ ਹੋਣਗੇ ਤੇ ਦਸ ਰੂਪ ਧਾਰਨਗੇ, ਛੇਵੇਂ ਸਰੂਪ ਦੇ ਅੰਦਰ ਬੜੇ ਜੰਗ ਯੁੱਧ ਕਰਨਗੇ ਤੇ ਦਸਵੇਂ ਸਰੂਪ ਦੇ ਵਿੱਚ ਮਹਾਨ ਜੰਗ ਯੁੱਧ ਕਰਕੇ ਅੰਗਰੇਜ਼ਾਂ ਦਾ ਨਾਸ਼ ਕਰਕੇ ਤੇ ਖਾਲਸਾ ਪੰਥ ਪ੍ਰਗਟ ਕਰਨਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਸ਼ਰਨ ਦੇ ਵਿੱਚ ਸਭ ਨੂੰ ਜੋੜਨਗੇ, ਵਾਹਿਗੁਰੂ ਦੇ ਲੜ ਲਾਉਣਗੇ ਤੇ ਐਸੇ ਤੇ ਖਾਲਸਾ ਪੰਥ ਅੱਗੇ ਰਾਜ ਸਾਜ ਕਰੇਗਾ। ਵੈਸੇ ਬਚਨ ਕਹੇ ਹੋਏ ਨੇ ਤੇ ਇਹ ਕਹਿਣਾ ਵੀ ਜਿਹੜੇ ਵੈਸੇ ਬਚਨ ਮੈਂ ਲੋਕਾਂ ਨੂੰ ਕਹਿੰਦਾ ਰਿਹਾ ਕਿ ਮੈਂ ਉਹ ਅਵਤਾਰ ਹਾਂ ਤੇ ਇਹ ਗੱਲ ਠੀਕ ਨਹੀਂ ਹੈ।
ਸ੍ਰੀ ਨਾਨਕ ਅਵਤਾਰ ਪ੍ਰਕਾਸ਼ ਲਿਖਿਓ ਭਵਿੱਖਤ ਮੈਂ ਇਤਿਹਾਸ,
ਭਵਿਸ਼ਿਤ ਪੁਰਾਣ ਦੇ ਵਿੱਚ ਐਸਾ ਪ੍ਰਸੰਗ ਇਤਿਹਾਸ ਲਿਖਿਆ ਹੋਇਆ ਹੈ।
ਸ੍ਰੀ ਨਾਨਕ ਅਵਤਾਰ ਪ੍ਰਕਾਸ਼,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਵਾਹਿਗੁਰੂ ਪਰਮੇਸ਼ਰ ਅਵਤਾਰ ਧਾਰਨਗੇ।
ਜਾਂ ਤੇ ਮੈਂ ਨਿਜ ਨਾਮ ਧਰਾਵਾ,
ਮੈਂ ਤਾਂ ਉਹ ਵੇਖੋ ਕਿਹੜਾ ਵਿਦਵਾਨ ਤਾਂ ਸੀ, ਕਿਸੇ ਨੂੰ ਗੱਲ ਉੱਤਰ ਨਹੀਂ ਆਉਣ ਦਿੰਦਾ ਸੀ, ਸਭ ਨੂੰ ਜਿੱਤ ਕਰਕੇ ਤੇ ਮੈਂ ਉਹ ਨਾਮ ਰਖਾ ਲਿਆ।
ਵਿਦਿਆ ਬਲ ਜਿੱਤੀ ਸਭ ਥਾਵਾ,
ਵਿਦਿਆ ਦੇ ਬਲ ਦੇ ਨਾਲ ਸਭ ਥਾਂ ਦੇ ਤਾਂ ਜਿੱਤ ਲਿਆ।
ਉਹ ਮੈਂ ਨਹੀਂ ਅਵੇ ਪ੍ਰਗਟਾਏ,
ਉਹ ਮੈਂ ਨਹੀਂ ਹੈ ਭਾਈ ਗੁਰੂ ਸਾਹਿਬ ਜੀ, ਮੈਂ ਤਾਂ ਨਾਮ ਰਖਾ ਲਿਆ ਸੀ ਮਹਾਰਾਜ ਦੇ ਨਾਂ ਤੇ, ਉਹ ਮੈਂ ਨਹੀਂ ਹੈ, ਇਹ ਗੁਰੂ ਨਾਨਕ ਸਾਹਿਬ ਪ੍ਰਗਟ ਹੋ ਗਏ ਹਨ।
ਜਗਤ ਉਧਾਰਨ ਕੇ ਹਿਤ ਆਏ,
ਜਗਤ ਦੇ ਉਧਾਰਨ ਵਾਸਤੇ ਤਾਰਨ ਵਾਸਤੇ ਪਰਮ ਪਾਵਨ ਸਰੂਪ ਗੁਰੂ ਨਾਨਕ ਜਗ ਮਾਹੇ ਪਠਾਇਆ, ਉਹ ਆਪ ਆਏ ਹਨ।
ਜਿਨਕੇ ਬਚਨ ਅਤੋਲ ਅਡੋਲਾ,
ਜਿਨ੍ਹਾਂ ਦੇ ਬਚਨ ਜਿਨ੍ਹਾਂ ਨੂੰ ਕੋਈ ਤੋਲ ਨਹੀਂ ਸਕਦਾ ਹੈ, ਤੇ ਅਡੋਲ ਡੋਲਣ ਤੋਂ ਬਿਨਾਂ ਬੜੇ ਨਿਗਰ ਬਚਨ ਹਨ।
ਕੌਣ ਸਕਾ ਸਨਮੁਖ ਬੋਲਾ,
ਇਹਨਾਂ ਦੇ ਸਾਹਮਣੇ ਆਪ ਲੰਕਾਰ ਨੇ ਤੇ ਇਹਨਾਂ ਦੇ ਸਾਹਮਣੇ ਬੋਲ ਕੌਣ ਸਕਦਾ ਹੈ।
ਜੇ ਸੁਣਾ ਇਨਕੋ ਉਪਦੇਸ਼ਾ,
ਲਓ ਮੈਂ ਇਹ ਕਹਿੰਦਾ ਹੈ ਕਿ ਜਿਹੜੇ ਇਹਨਾਂ ਦੇ ਉਪਦੇਸ਼ ਨੂੰ ਸੁਣਗੇ,
ਉਦਰਾ ਤੇ ਤਲ ਜਗਤ ਕਲੇਸ਼ਾ,
ਉਸਨੇ ਜਗਤ ਦੇ ਆ ਕਲੇਸ਼ ਝਗੜੇ ਪਏ, ਦੁੱਖ ਪਏ ਹੋਏ ਹਨ, ਵਿਘਨ ਪੈਂਦੇ ਹਨ, ਪੱਧਰ ਵਰਤਦੇ ਹਨ, ਉਹ ਸਭ ਇਹਨਾਂ ਕਲੇਸ਼ਾਂ ਤੋਂ ਉਧਰ ਜਾਣਗੇ ਤਰ ਜਾਣਗੇ।
ਅਸ ਕਹ ਸਭ ਨੂੰ ਵੰਦਨਾ ਕਿੰਨੀ,
ਇਸ ਤਰ੍ਹਾਂ ਕਹਿ ਕਰਕੇ ਇਸਨੇ ਆਪ ਵੀ ਪੰਡਿਤ ਨੇ ਮੱਥਾ ਟੇਕਿਆ ਤੇ ਸਭ ਵਿਦਵਾਨਾਂ ਨੇ ਗੁਰੂ ਮਹਾਰਾਜ ਜੀ ਦੀ ਸ਼ਰਨ ਲਈ ਵੰਦਨਾ ਕੀਤੀ।
ਸਰਨ ਪ੍ਰੇਮ ਮਹਿ ਮਤ ਜਿਨ ਪੀਨੀ,
ਆ ਸੰਗਤ ਜੀ ਜਿਨ੍ਹਾਂ ਦੇ ਮਤ ਜਿਹੜੀ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਪ੍ਰੇਮ ਦੇ ਵਿੱਚ ਭੱਜ ਗਈ, ਸ਼ਰਧਾ ਵੱਜ ਗਈ,
ਬਿਨਾਂ ਕਰੇ ਬਹੁ ਪੰਥ ਸੁਹਾਵਨਾ,
ਬਹੁਤ ਤਰ੍ਹਾਂ ਦੇ ਨਾਲ ਬੜੀ ਸੁੰਦਰ ਬੇਨਤੀ ਕੀਤੀ,
ਆਪਣੀ ਕਥਾ ਕੇਰ ਬਖਸ਼ਾਵਨਾ,
ਸਾਰਾ ਸਾਤੋਂ ਭੁੱਲ ਹੋ ਗਏ, ਅਸੀਂ ਤਾਂ ਇਸ ਤਰ੍ਹਾਂ ਦੇ ਬਚਨ ਕਰਦੇ ਰਹੇ, ਉਲਟ ਪੁਲਟ ਤੇ ਮਾਰ ਦਿਆਂਗੇ ਤੁਹਾਨੂੰ, ਤੁਸੀਂ ਓ ਕੀਤਾ ਪਖੰਡ ਡੰਗ ਕੀਤਾ, ਆ ਧਰਮ ਤੋਂ ਉਲਟ ਚੱਲਦੇ ਹੋ, ਮਹਾਰਾਜ ਸਾਨੂੰ ਸਾਡੀ ਬੜੀ ਭਾਰੀ ਗਲਤੀ ਹੋਈ ਤੇ ਸਾਡੀ ਭੁੱਲ ਮਾਫ ਕਰੋ।
ਇਹ ਪ੍ਰਭ ਹਮਨਾ ਜਤਨਾ ਜਾਣੇ,
ਇਹ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਅਸੀਂ ਤੁਹਾਡੀ ਇਹ ਜਿਹੜੀ ਗਤੀ ਰੀਤੀ ਹੈ ਇਹ ਨਹੀਂ ਜਾਣੀ ਹੈ।
ਤੂੰ ਅਵਤਰਿਓ ਸੰਤ ਗੁਣ ਖਾਨੇ,
ਤੂੰ ਤਾਂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਸੰਤ ਸਰੂਪ ਦੇ ਵਿੱਚ ਗੁਣਾਂ ਦੀ ਖਾਣ ਪ੍ਰਗਟ ਹੋਏ ਹੋ।
ਜੋ ਜਗ ਵੱਡੇ ਆਚਾਰਜ ਹੋਵੇ,
ਮਹਾਰਾਜ ਬੇਨਤੀ ਹੈ ਜਿਹੜੇ ਦੁਨੀਆਂ ਦੇ ਵਿੱਚ ਵੱਡੇ ਆਚਾਰਜ ਰਹਿਬਰ ਆਗੂ ਹੋਇਆ ਕਰਦੇ ਹਨ,
ਉਹ ਪੂਰਵਲੀ ਰੀਤ ਨਾ ਖੋਵਾ ਹੈ,
ਇਹੋ ਨਿਮਰਤਾ ਦੇ ਨਾਲ ਕਹਿੰਦੇ ਨੇ ਕਿ ਮਹਾਰਾਜ ਪਹਿਲੀ ਮਰਿਆਦਾ ਜਿਹੜੀ ਉਸ ਨੂੰ ਦੂਰ ਨਹੀਂ ਕਰਿਆ ਕਰਦੇ।
ਪੁਰਬ ਦਿਵਸ ਮੈਂ ਮਾਸ ਆਹਾਰਾ,
ਤੁਸੀਂ ਸਿੱਧ ਕਰ ਦਿੱਤਾ ਸਾਨੂੰ, ਨਿਰੋਤਰ ਕਰ ਦਿੱਤਾ, ਪਰ ਜਿਹੜਾ ਐਸੇ ਮੌਕਿਆਂ ਦੇ ਉੱਤੇ ਪੁਰਬਾਂ ਦੇ ਸਮਿਆਂ ਦੇ ਉੱਤੇ ਐਸਾ ਜਿਹੜਾ ਮਾਸ ਦਾ ਭੋਜਨ ਹੈ,
ਖਾਣ ਪੁਰਾਣ ਨਾ ਕਿਸੇ ਵਿਚਾਰਾ,
ਕਿਸੇ ਪੁਰਾਣ ਦੇ ਵਿੱਚ ਵੀ ਉਚਾਰਨ ਨਹੀਂ ਕੀਤਾ ਹੈ ਖਾਣ ਵਾਸਤੇ,
ਜਾਂ ਤੇ ਹਮ ਤੋਂ ਸੋ ਕਛ ਪਾਖਾ,
ਇਸ ਕਰਕੇ ਮਹਾਰਾਜ ਅਸੀਂ ਜੋ ਕੁਝ ਵੀ ਸਾਡੇ ਅੱਗੇ ਬਚਨ ਕਿਹਾ ਹੈ,
ਕਿਮਾ ਕਰੋ ਅਬ ਹਮ ਨਾ ਲਾਖਾ,
ਅਸੀਂ ਹੁਣ ਜਾਣ ਲਿਆ ਕਿ ਤੁਸੀਂ ਤਾਂ ਨਿਰੰਕਾਰ ਸਰੂਪ ਸੰਸ਼ਲੇਸ਼ੀ ਤੁਹਾਡੀ, ਐਸੇ ਮਰਿਆਦਾ ਵੀ ਤੁਹਾਡੀ ਹੈ, ਤੇ ਅਸੀਂ ਸਾਨੂੰ ਖਿਮਾ ਕਰ ਦਿਓ, ਅਸੀਂ ਹੁਣ ਸਮਝ ਗਏ ਤੁਹਾਡੇ ਪ੍ਰਤਾਪ ਦੇ ਤਾਂ।
ਸੁਣ ਕਰ ਬੋਲੇ ਗੁਣੇ ਗਹਿਰਾ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁਣ ਕੇ ਜੋ ਗੁਣਾਂ ਦੇ ਸਮੁੰਦਰ ਹਨ ਬੋਲੇ,
ਹਮ ਤੋ ਤਰੇ ਦੇਗ ਮੈਂ ਖੀਰਾ,
ਭਾਈ ਸਾਨੂੰ ਇਸ ਗੱਲ ਦਾ ਕਿਵੇਂ ਕਿ ਅਸੀਂ ਤਾਂ ਕਿਹਾ ਸੀ ਸਾਨੂੰ ਭੁੱਖ ਲੱਗੀ, ਅਸੀਂ ਕੋਈ ਚੀਜ਼ ਰਹਿੰਦੀ ਹੈ ਤੇ ਅਸੀਂ ਤਾਂ ਇਹ ਖੀਰ ਧਰੀ ਹੋਈ ਹੈ,
ਬਹੁਤੀ ਧੇਨ ਚੁਆਏ ਮੰਗਾਈ,
ਬਹੁਤੀਆਂ ਗੰਗਾਂ ਚੁਆ ਕਰਕੇ ਮੰਗਾਈਆਂ ਹਨ,
ਰੇਡਾ ਹੈ ਪਾਇਸ ਕੋ ਇਹ ਥਾਈ,
ਅਸੀਂ ਤਾਂ ਇਸ ਥਾਂ ਦੇ ਉੱਤੇ ਖੀਰ ਦਿਨ ਰਹੇ ਹਾਂ, ਪੀੜਾ ਜਿਸ ਵੇਲੇ ਉਜਲ ਹੋ ਜਾਏਗਾ, ਗ੍ਰਹਿਣ ਦੂਰ ਹੋ ਜਾਏਗਾ ਤੇ ਉਸ ਵੇਲੇ ਸਭ ਲੋਕ ਛਕਣ ਲੰਗਰ ਇੱਥੇ,
ਗੁਰੂ
ਨਾਨਕ ਸਾਹਿਬ ਜੀ ਦੇ ਹੱਥ ਸਭ ਸ੍ਰਿਸ਼ਟੀ ਹੈ, ਕਹਿੰਦੇ ਵੀ ਹੁਣ ਸੂਰਜ ਦਾ ਵੀ ਗ੍ਰਹਿਣ ਜਿਹੜਾ ਦੂਰ ਹੋ ਗਿਆ ਹੈ, ਐਨ ਚਾਨਣ ਸਾਫ਼ ਹੋ ਗਿਆ ਹੈ, ਤੇ ਦੇਖ ਲਓ ਚੰਗੀ ਤਰ੍ਹਾਂ,
ਅਬ ਸਭ ਭੋਜਨ ਕਰੋ ਇਹਾਂ ਹੈ,
ਸਭ ਇਸ਼ਨਾਨ ਤੁਸੀਂ ਕੀਤੇ ਹੋਏ ਨੇ ਤੇ ਸਭ ਇੱਥੇ ਹੀ ਖੀਰ ਖਾਣਾ ਕਰੋ, ਹੁਣ
ਇੱਕ ਵਸਾਏ ਪੰਕਤ ਕਰਵਾਏ,
ਨਾਲ ਗੱਲਾਂ ਨਾਲ ਹੀ ਨਹੀਂ ਐਨ ਕੋਲ ਬਿਠਾ ਕੇ ਪੰਕਤਾਂ ਦੀਆਂ ਪੰਕਤਾਂ ਲਵਾਤੀਆਂ ਸਭ ਮੇਲੇ ਦੀਆਂ,
ਨਿਰਪ ਸੁਪ ਸਹਿ ਪਾਇਸ ਵਰਤਾਏ,
ਰਾਜੇ ਦਾ ਲੜਕਾ ਉਹ ਹਾਰ ਹਾਰ ਖਾ ਕੇ ਆਇਆ ਸੀ ਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ, ਗੁਰੂ ਮਹਾਰਾਜ ਨੇ ਕਿਹਾ ਸੀ ਭੰਡਾਰਾ ਕਰੋ ਭਾਈ, ਤੁਸੀਂ ਫੇਰ ਜੰਗ ਕਰਿਓ ਤੇ ਸਾਡੀ ਜਿੱਤ ਹੋਏਗੀ ਤੇ ਓਹਦੇ ਹੱਥੋਂ ਵੀ ਇਹ ਸਭ ਜਿਤਨਾ ਭੰਡਾਰਾ ਉਹ ਵਰਤਾਉਣਾ ਕੀਤਾ।
ਹਰ ਜਨ ਸੁਖ ਕਲ ਮਾਨ ਵਿਦਾਰੂ
ਸਿੰਘ ਜੀ, ਇਸ ਤਰ੍ਹਾਂ ਵਾਹਿਗੁਰੂ ਦੇ ਜਿਹੜੇ ਪਿਆਰੇ ਉਹਨਾਂ ਨੂੰ ਸੁਖ ਦੇਣ ਵਾਲੇ ਤੇ ਜਿਹੜੇ ਮੂਰਖ ਲੋਕ ਨੇ ਉਹਨਾਂ ਦੇ ਹੰਕਾਰ ਨੂੰ ਦੂਰ ਕਰਨ ਵਾਲੇ ਹੈ ਗੁਰੂ ਨਾਨਕ ਸਾਹਿਬ।
ਸ੍ਰੀ ਮੁਖ ਪੁਸ਼ਤ ਬਾਰ ਸੁਬਾਰੂ,
ਆਪ ਗੁਰੂ ਨਾਨਕ ਸਾਹਿਬ ਜੀ ਕੀਰਤ ਕਰ ਰਹੇ ਨੇ ਤੇ ਬਾਰ ਬਾਰ ਪੁੱਛਣੇ ਭਾਈ ਹੋਰ ਲਓ ਹੋਰ ਲਓ, ਤੇ ਉਹ ਕਹਿੰਦੇ ਮਹਾਰਾਜ ਆਨੰਦ ਆਨੰਦ, ਇਸ ਤਰ੍ਹਾਂ ਬਾਰ ਬਾਰ ਪੁੱਛ ਰਹੇ ਹੈ।
ਰਿਸ਼ੀ ਮਨੀਸ਼ਰ ਔਰ ਦਵਿਜਿੰਦੂ
ਸਿੰਘ ਜੀ, ਜਿਤਨੇ ਰਿਸ਼ੀ ਮਹਾਤਮਾ ਸਾਧੇ ਲੋਕ ਸਨ ਤੇ ਹੋਰ ਬੜੇ ਬੜੇ ਪੰਡਿਤ ਬ੍ਰਾਹਮਣ ਲੋਕ ਸਨ,
ਸੌਦਾਗਰ ਧਰੇ ਕਰ ਕਹਿਤ ਆਨੰਦ,
ਬੜੇ ਬੜੇ ਸੌਦਾਗਰ ਵਪਾਰੀ ਲੋਕ ਵੀ ਆਏ ਹੁੰਦੇ ਹੈ ਮੇਲਿਆਂ ਦੇ ਉੱਤੇ ਤੇ ਉਹ ਵੀ ਬਹੁਤ ਚਿੱਤੇ ਵਿੱਚ ਕਹਿੰਦੇ ਹਨ ਕਿ ਮਹਾਰਾਜ ਬਹੁਤ ਆਨੰਦ ਹੋ ਗਏ ਹਾਂ।
ਪਾਇਸ ਦੇਖ ਹਿਰਦਾ ਬਿਸਮਾਏ,
ਖੀਰ ਬਣੀ ਹੋਈ ਤੇ ਖਾ ਕੇ ਤੇ ਵੇਖ ਕੇ ਬੜੇ ਹੈਰਾਨ ਹੋ ਗਏ।
ਦ੍ਰਿਜ ਸੰਨਿਆਸੀ